ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ। ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਦੁੱਖਾਂ ਦਾ ਏ ਟੂ ਜ਼ੈੱਡ, ਅਤੇ ਅਸੀਂ ਇਸ ਨੂੰ ਜਿਹੜਾ ਹੈ ਵਿਰਲਾਪ ਦੀ ਇੱਕ ਬਾਪ ਜਿਹੜਾ ਆ ਉਹਦੇ ਵਿੱਚ ਅੱਜ ਅਸੀਂ ਇਸ ਨੂੰ ਦੇਖਾਂਗੇ। ਸ਼ੁਰੂ ਕਰਦੇ ਹਾਂ। ਖੰਡਰਾਂ ਦੇ ਵਿਚਕਾਰ ਬੈਠਣ ਦੀ ਕਲਪਨਾ ਕਰੋ। ਮੌਤ, ਸੜਨ, ਤਬਾਹੀ, ਨੁਕਸਾਨ ਦਾ ਦਰਦ ਕਿੰਨਾ ਭਿਆਨਕ ਹੁੰਦਾ ਆ ਉੱਥੇ ਬੈਠਣਾ। ਇਕੱਲੇਪਣ ਦੀ ਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਭਟਕਣਾ, ਨਿਰਾਸ਼ਾ, ਹਤਾਸ਼ਾ ਅਤੇ ਨੁਕਸਾਨ, ਇਹ ਇੱਕ ਪਰਿਵਾਰ, ਇੱਕ ਵਿਆਹ ਜਾਂ ਇੱਕ ਸ਼ਾਇਦ ਇੱਕ ਸ਼ਹਿਰ ਦਾ ਖੰਡਰ ਹੋ ਸਕਦਾ ਆ, ਪਰ ਫਿਰ ਵੀ ਇਹ ਇੱਕ ਖੰਡਰ ਆ ਅਤੇ ਦੁੱਖ ਅਤੇ ਦਰਦ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ। ਭਾਵ ਕਿ ਖੰਡਰਾਂ ਦੇ ਵਿੱਚ ਜਿਹੜਾ ਬੈਠਣਾ ਬਹੁਤ ਮੁਸ਼ਕਲ ਹੁੰਦਾ ਆ, ਦੁੱਖਾਂ ਦਰਦਾਂ ਨਾਲ ਇਹ ਭਰਿਆ ਹੁੰਦਾ। ਇਹਨਾਂ ਅਗਲੇ 5 ਹਫ਼ਤਿਆਂ ਵਿੱਚ ਅਸੀਂ ਵਿਰਲਾਪ ਦੀ ਕਿਤਾਬ ਦੀ ਜਿਹੜੀ ਆ ਪੜਤਾਲ ਜਾਂ ਅਧਿਐਨ ਕਰਨ ਜਾ ਰਹੇ ਹਾਂ। ਇਸ ਕਿਸਮ ਦੀ ਨਿਰਾਸ਼ਾ ਨੂੰ ਇਹ ਆਵਾਜ਼ ਦਿੰਦੀ ਆ। ਇਹ ਸ਼ਾਇਦ ਕੁਝ ਪੱਧਰਾਂ 'ਤੇ ਸਭ ਤੋਂ ਆਕਰਸ਼ਕ ਕਿਤਾਬ ਨਹੀਂ ਆ। ਉਦਾਸੀ ਵਿੱਚ ਕੁਝ ਹਫ਼ਤੇ ਬਿਤਾਉਣ ਲਈ ਸੰਸਾਰ ਵਿੱਚ ਜੀਵਨ ਦੇ ਹਨੇਰੇ ਉਦਾਸ ਪੱਖ ਦੀ ਪੜਤਾਲ ਜਾਂ ਅਧਿਐਨ ਕਰਨਾ ਇਸ ਦੀਆਂ ਚੁਣੌਤੀਆਂ ਹਨ, ਅਤੇ ਫਿਰ ਵੀ ਸੰਸਾਰ ਵਿੱਚ ਜੀਵਨ ਦੀ ਅਸਲੀਅਤ ਵਿੱਚ ਦੁੱਖ, ਉਦਾਸੀ ਅਤੇ ਰੂਹ ਨੂੰ ਚੂਸਣ ਵਾਲੀ ਨਿਰਾਸ਼ਾ ਦਾ ਇੱਕ ਹਿੱਸਾ ਆ। ਤੁਹਾਨੂੰ ਸਿਰਫ ਲੰਬੇ ਸਮੇਂ ਤੱਕ ਜੀਣਾ ਆ ਅਤੇ ਇਹ ਤੁਹਾਨੂੰ ਅੰਤ ਵਿੱਚ ਚੀਜ਼ਾਂ ਜਿਹੜੀਆਂ ਉਹ ਲੱਭਣਗੀਆਂ। ਵਿਰਲਾਪ ਲਾਜ਼ਮੀ ਤੌਰ 'ਤੇ 5 ਕਵਿਤਾਵਾਂ ਦਾ ਸੰਗ੍ਰਹਿ ਆ ਜੋ ਇਕੱਲੇ ਵੀ ਇਸ ਨੂੰ ਦੇਖੀ ਜਾ ਸਕਦੀ ਹੈ, ਪਰ ਇਹ ਸਮੁੱਚੇ ਤੌਰ 'ਤੇ ਇਕੱਠੇ ਹਨ। ਇਹ 5 ਕਵਿਤਾਵਾਂ 586 ਈਸਵੀ ਪੂਰਵ ਵਿੱਚ ਯਰੂਸ਼ਲਮ ਦੀ ਤਬਾਹੀ ਤੋਂ ਬਾਅਦ ਦੁੱਖ, ਉਦਾਸੀ ਅਤੇ ਨਿਰਾਸ਼ਾ ਦਾ ਸਿਮਰਨ ਹਨ। ਅਸੀਂ ਕੁਝ ਸਾਲ ਪਹਿਲਾਂ ਸਾਡੀ ਜਿਹੜੀਆਂ ਸ਼ਾਮ ਦੀਆਂ ਮੀਟਿੰਗਾਂ ਹੁੰਦੀਆਂ ਸੀ ਉਹਦੇ ਵਿੱਚ ਅਸੀਂ ਇਸ ਨੂੰ ਕਾਫ਼ੀ ਵਿਸਤਾਰ ਨਾਲ ਦੇਖਿਆ ਸੀ। 2 ਰਾਜਿਆਂ ਦੇ ਵਿੱਚ ਦੀ ਕਿਤਾਬ ਦੇ ਵਿੱਚ ਇਸਦਾ ਅਧਿਐਨ ਕੀਤਾ ਸੀ, ਅਤੇ ਜੇ ਤੁਸੀਂ ਪਿਛੋਕੜ ਦੀ ਜਿਹੜੀ ਆ ਪਿੱਛੇ ਜਾਂ ਕੇ ਅਸੀਂ ਜਾਂਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜੀ ਆ ਇਸ ਨੂੰ ਵੈਬਸਾਈਟ ਜਿਹੜੀ ਆ ਸਾਡੀ ਚਰਚ ਦੀ ਉਹਦੇ ਉੱਤੇ ਜਾ ਕੇ ਦੇਖ ਸਕਦੇ ਹਾਂ। ਯਹੂਦਾ ਦੇ ਹਰ ਤਰ੍ਹਾਂ ਦੇ ਦੋਹਰੇ ਵਿਹਾਰ ਅਤੇ ਬਗਾਵਤ ਤੋਂ ਬਾਅਦ ਬਾਬਲੀਆਂ ਨੇ ਯਰੂਸ਼ਲਮ ਨੂੰ 18 ਮਹੀਨਿਆਂ ਲਈ ਘੇਰ ਲਿਆ। ਉਹਨਾਂ ਦੀ ਸਾਰੀ ਸਪਲਾਈ ਜਿਹੜੀ ਯਹੂਦਾ ਦੀ ਸੀ ਉਹ ਕੱਟ ਦਿੱਤੀ। ਉਹਨਾਂ ਨੂੰ ਭੁੱਖਾ ਮਰਨ ਲਈ ਅਤੇ ਫਿਰ ਅੰਤ ਵਿੱਚ ਉਹਨਾਂ ਨੂੰ ਭੁੱਖਾ ਮਰਨ ਲਈ ਛੱਡ ਦਿੱਤਾ, ਅਤੇ ਫਿਰ ਅੰਤ ਵਿੱਚ ਉਹਨਾਂ ਨੂੰ ਜਿੱਤ ਲਿਆ, ਅਤੇ ਸਭ ਤੋਂ ਗਰੀਬ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਲੋਕਾਂ ਨੂੰ ਉਹਨਾਂ ਨੇ ਬਾਬਲ ਭੇਜ ਦਿੱਤਾ। ਉਹਨਾਂ ਦੀ ਆਜ਼ਾਦੀ ਖਤਮ ਹੋ ਗਈ ਸੀ, ਉਹਨਾਂ ਦਾ ਸ਼ਹਿਰ ਤਬਾਹ ਹੋ ਗਿਆ, ਉਹਨਾਂ ਦੀ ਦੌਲਤ ਖਾ ਲਈ ਗਈ ਸੀ, ਉਹਨਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ, ਅਤੇ ਉਹਨਾਂ ਦਾ ਮੰਦਰ ਜਿਹੜਾ ਸੀ ਉਹ ਨਹੀਂ ਬਚਿਆ ਸੀ। ਇਹ ਕਵਿਤਾਵਾਂ ਆਪਣੀ ਰਾਸ਼ਟਰੀ ਪਛਾਣ ਦੇ ਖੁਸ ਜਾਣ ਲਈ ਸਮੂਹਿਕ ਸੋਗ ਨੂੰ ਦਰਸਾਉਂਦੀਆਂ ਹਨ। ਉਹਨਾਂ ਦੀਆਂ ਕੌਮੀਅਤ ਦਾ ਨੁਕਸਾਨ, ਉਹਨਾਂ ਦੇ ਧਾਰਮਿਕ ਕੇਂਦਰ ਦਾ ਨੁਕਸਾਨ, ਉਹਨਾਂ ਦੇ ਸਭ ਕੁਝ ਦਾ ਨੁਕਸਾਨ। ਉਹ ਸੰਸਕਾਰ ਦੇ ਗੀਤ ਹਨ ਉਹਨਾਂ ਸਭਨਾਂ ਲਈ ਜੋ ਗੁਆਚ ਗਿਆ ਹੈ, ਅਤੇ ਉਹਨਾਂ ਦੇ ਦ੍ਰਿਸ਼ਟੀਕੋਣ ਤੋਂ ਕਦੇ ਵੀ ਮੁੜ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜੇ ਉਹ ਸਕੋਟਲੈਂਡ ਵਿੱਚ ਸੈੱਟ ਕੀਤੇ ਗਏ ਸਨ ਤਾਂ ਬੈਗਪਾਈਪ ਤੋਂ ਬਿਨਾਂ ਸ਼ੱਕ ਉਹਨਾਂ ਕੋਲ ਕੁਛ ਨਹੀਂ ਸੀ ਹੋਣਾ। ਅਸੀਂ ਨਿਸ਼ਚਿਤ ਤੌਰ 'ਤੇ ਨਹੀਂ ਜਾਣਦੇ ਕਿ ਇਹ ਕਵਿਤਾਵਾਂ ਕਿਸ ਨੇ ਲਿਖੀਆਂ, ਹਾਲਾਂਕਿ ਰਵਾਇਤੀ ਤੌਰ 'ਤੇ ਯਰਮੀਆ ਨਬੀ ਨੂੰ ਮੰਨਿਆ ਜਾਂਦਾ ਆ। ਇਹ ਇੱਕ ਵਾਜਿਬ ਸੁਝਾਅ ਹੈ। ਆਖਰਕਾਰ ਉਸ ਦੇ ਨਾਮ ਦੀ ਭਵਿੱਖਬਾਣੀ ਦੌਰਾਨ ਉਹ ਚੇਤਾਵਨੀ ਦੇ ਰਿਹਾ ਸੀ ਕਿ ਪ੍ਰਭੂ ਦੇ ਵਿਰੁੱਧ ਬਗਾਵਤ ਲਾਜ਼ਮੀ ਤੌਰ 'ਤੇ ਇੱਥੇ ਅਗਵਾਈ ਕਰੇਗੀ। ਪੁਰਾਣੇ ਅਹਿਦਨਾਮੇ ਦੇ ਯੂਨਾਨੀ ਅਨੁਵਾਦ ਨੇ ਵਿਰਲਾਪ ਦੀ ਕਿਤਾਬ ਨੂੰ ਯਰਮੀਆ ਅਤੇ ਦੂਸਰਾ ਇਤਿਹਾਸ ਉਹਦਾ 35 ਬਾਪ ਦੀ 25 ਆਇਤ ਨੂੰ ਵੀ ਮੰਨਿਆ ਹੈ। ਯਰਮੀਆ ਨੇ ਯਸੀਆ ਲਈ ਵਿਰਲਾਪ ਦੀ ਰਚਨਾ ਕੀਤੀ, ਅਤੇ ਅੱਜ ਤੱਕ ਸਾਰੇ ਮਰਦ ਅਤੇ ਮਾਦਾ ਗਾਇਕ ਵਿਰਲਾਪ ਵਿੱਚ ਯਸ਼ੀਆ ਨੂੰ ਯਾਦ ਕਰਦੇ ਹਨ। ਇਹ ਇਸਰਾਇਲ ਵਿੱਚ ਇੱਕ ਪਰੰਪਰਾ ਬਣ ਗਈ ਅਤੇ ਵਿਰਲਾਪ ਵਿੱਚ ਲਿਖੇ ਗਏ। ਇਸ ਲਈ ਇਹ ਨਿਸ਼ਚਿਤ ਨਹੀਂ ਹੈ ਕਿ ਇਸ ਨੂੰ ਕਿਸਨੇ ਲਿਖਿਆ, ਪਰ ਇਹ ਨਿਸ਼ਚਿਤ ਤੌਰ 'ਤੇ ਸੰਭਵ ਹੈ ਕਿ ਯਰਮੀਆ ਨੇ ਕੀਤਾ ਜਾਂ ਇਹਨੂੰ ਲਿਖਿਆ। ਹਾਲਾਂਕਿ ਜੋ ਸਪੱਸ਼ਟ ਸ਼ਬਦ ਹੈ ਉਹ ਇਹ ਹੈ ਕਿ ਜਿਸ ਵਿਅਕਤੀ ਨੇ ਇਸ ਨੂੰ ਲਿਖਿਆ ਸੀ ਉਹ ਉੱਥੇ ਸੀ ਅਤੇ ਉਸਨੇ ਆਪਣੀਆਂ ਅੱਖਾਂ ਨਾਲ ਇਸ ਨੂੰ ਦੇਖਿਆ ਸੀ। ਮੂਲ ਭਾਸ਼ਾ ਵਿੱਚ ਇਹਨਾਂ ਕਵਿਤਾਵਾਂ ਵਿੱਚ ਸਾਹਿਤ ਇੱਕ ਸੁੰਦਰਤਾ ਦਾ ਇੱਕ ਉੱਚ ਪੱਧਰ ਹੈ ਜੋ ਅਸੀਂ ਅੰਗਰੇਜ਼ੀ ਅਨੁਵਾਦਾਂ ਨਾਲ ਗਾਉਂਦੇ ਹਾਂ। ਪੰਜਾਂ ਵਿੱਚੋਂ ਚਾਰ ਅਧਿਆਏ ਐਰੋਸਟਿਕਸ ਵਜੋਂ ਲਿਖੇ ਗਏ ਹਨ। ਇਸ ਤੋਂ ਮੇਰਾ ਮਤਲਬ ਇਹ ਹੈ ਕਿ ਇਹ ਆਇਤਾਂ ਇਸ ਤਰ੍ਹਾਂ ਲਿਖੀਆਂ ਗਈਆਂ ਹਨ ਜਿਵੇਂ ਕਿ ਏ ਟੂ ਜ਼ੈੱਡ ਵੱਲ ਜਾਣ ਲਈ। ਇਸ ਲਈ ਅਧਿਆਏ ਇੱਕ ਵਿੱਚ 22 ਆਇਤਾਂ ਹਨ, ਹਰੇਕ ਇਬਰਾਨੀ ਅੱਖਰ ਲਈ ਇੱਕ, ਹਰ ਆਇਤ ਵਿੱਚ 3 ਲਾਈਨਾਂ ਹਨ। ਜੇਕਰ ਅਸੀਂ ਅੰਗਰੇਜ਼ੀ ਵਿੱਚ ਕੰਮ ਇਹਦਾ ਅਧਿਐਨ ਕਰੀਏ ਤਾਂ ਇੱਦਾਂ ਹੋਏਗੀ ਕਿ ਆਇਤ 1 ਉਹਦਾ ਏ ਭਾਗ ਨਾਲ ਸ਼ੁਰੂ ਹੋਵੇਗਾ, ਅਤੇ ਫਿਰ ਜਿਹੜੀ ਦੂਸਰੀ ਆਇਤ 2 ਹੋਏਗੀ ਉਹ ਬੀ ਨਾਲ, ਅਤੇ ਆਇਤ 3 ਜਿਹੜੀ ਉਹ ਸੀ ਨਾਲ ਸ਼ੁਰੂ ਹੋਵੇਗੀ। ਅਧਿਆਏ 2 ਵਿੱਚ ਇੱਕ ਸਮਾਨ ਵਿਵਸਥਾ ਹੈ, ਸੋ ਅਧਿਆਏ 2 ਵਿੱਚ ਵੀ ਇੱਦਾਂ ਹੀ ਲੱਗਦਾ, ਪਰ ਅਧਿਆਏ 3 ਵਿੱਚ ਇੱਕ ਵਧੇਰੇ ਤੀਬਰ ਐਰੋਸਟਿਕ ਹੈ। ਇਸ ਵਿੱਚ ਵੀ 3 ਲਾਈਨਾਂ ਦੀਆਂ ਪੌੜੀਆਂ ਹਨ, ਪਰ ਇਸ ਸਥਿਤੀ ਵਿੱਚ ਤਿੰਨੋਂ ਲਾਈਨਾਂ ਸੰਬੰਧਿਤ ਅੱਖਰ ਦੇ ਨਾਲ ਸ਼ੁਰੂ ਹੁੰਦੀਆਂ ਹਨ। ਇਸ ਲਈ ਜੇਕਰ ਅਸੀਂ ਅੰਗਰੇਜ਼ੀ ਵਿੱਚ ਇਸ ਦਾ ਅਧਿਐਨ ਕਰੀਏ ਤਾਂ ਅਧਿਆਏ 3 ਆਇਤ ਉਹਦੀ 1 ਜਿਹੜੀ ਆ ਉਹਦਾ 3, ਉਹਦੀ ਟ੍ਰਿਪਲ ਏ, ਅਤੇ ਆਇਤ ਫਿਰ 4 ਉਹਦੀ 6, ਟ੍ਰਿਪਲ ਬੀ, ਆਇਤ 7 ਉਹਦੀ ਆਇਤ 7 ਉਹਦਾ 9 ਨੌਵਾਂ ਹਿੱਸਾ ਉਹਨੂੰ ਟ੍ਰਿਪਲ ਸੀ ਦੇ ਨਾਲ, ਅਤੇ ਇਸੇ ਤਰੀਕੇ ਨਾਲ ਫਿਰ 66 ਆਇਤਾਂ ਦਿੰਦੇ ਹੋਏ ਇਹ ਦਰਸਾਉਂਦੇ ਹਨ ਕਿ ਅਧਿਆਏ 3 ਕਿਤਾਬ ਦਾ ਦਿਲ ਹੈ। ਅਧਿਆਏ 5 ਇੱਕ ਲੋਤਾ ਅਧਿਆਏ ਹੈ ਜੋ ਬਿਨਾਂ ਕਿਸੇ ਐਰੋਸਟਿਕ ਦੇ ਹੈ, ਪਰ ਇਸ ਦੀਆਂ 22 ਲਾਈਨਾਂ ਹਨ ਜੋ ਇਬਰਾਨੀ ਵਰਨਮਾਲਾ ਦੇ 22 ਅੱਖਰਾਂ ਨੂੰ ਦਰਸਾਉਂਦੀਆਂ ਹਨ। ਮੈਂ ਚੈਪਟਰ 1 ਵਿੱਚ ਐਰੋਸਟਿਕ ਅੰਗਰੇਜ਼ੀ, ਸਪੈਨਿਸ਼ ਅਤੇ ਫਾਰਸੀ ਵਿੱਚ ਇੱਕੋ ਜਿਹਾ ਦਿਖਾਈ ਦੇ ਸਕਦਾ ਹਾਂ। ਇਹ ਦਿਖਾਉਣ ਲਈ ਮੈਂ ਚੈਟ GPT ਨੂੰ ਟੈਕਸਟ ਦਾ ਮੁੜ ਅਨੁਵਾਦ ਕਰਨ ਲਈ ਕਿਹਾ, ਅਤੇ ਇਸਨੇ ਬਹੁਤ ਹੀ ਇੱਕ ਵਧੀਆ ਕੰਮ ਕੀਤਾ। ਡਿਲਾਰਡ ਅਤੇ ਲੌਂਗਮੈਨ ਨੇ ਕਿਹਾ, ਅਜਿਹੇ ਐਰੋਸਟਿਕ ਦਾ ਉਦੇਸ਼ ਬਿਲਕੁਲ ਸਪੱਸ਼ਟ ਨਹੀਂ ਹੈ, ਅੰਦਾਜ਼ੇ ਇਸ ਨੂੰ ਇੱਕ ਯਾਦਾਸ਼ਤ ਯੰਤਰ ਹੋਣ ਤੋਂ ਲੈ ਕੇ ਕਵਿਤਾਵਾਂ ਦੇ ਵਿਸ਼ੇ ਨੂੰ ਸੰਪੂਰਨਤਾ ਦੀ ਭਾਵਨਾ ਪ੍ਰਦਾਨ ਕਰਨ ਤੱਕ ਹਨ। ਵਰਲਾਪ ਵਿੱਚ ਇਹ ਦੁੱਖ ਦੀ ਇੱਕ ਕਿਸਮ ਦਾ A to Z ਹੈ। ਮੈਂ ਮੰਨਦਾ ਹਾਂ ਕਿ ਇਹ ਦੋਵੇਂ ਸੁਝਾਅ ਇੱਕੋ ਸਮੇਂ 'ਤੇ ਸਹੀ ਹੋ ਸਕਦੇ ਹਨ, ਅਤੇ ਇਹ ਤੱਥ ਕਿ ਯਹੂਦੀ ਲੋਕ ਅਜੇ ਵੀ 70ਵੀਂ ਈਸਵੀ ਦੇ ਮੰਦਰ ਦੀ ਤਬਾਹੀ ਦੀ ਯਾਦ ਵਿੱਚ ਹਰ ਸਾਲ ਵਿਰਲਾਪ ਦਾ ਪਾਠ ਕਰਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਕਿ ਅਸੀਂ ਟੈਕਸ ਵਿੱਚ ਡੁਬਕੀ ਮਾਰੀਏ ਅਤੇ ਦੇਖੀਏ ਕਿ ਉੱਥੇ ਕੀ ਆ, ਸਾਨੂੰ ਇੱਕ ਸਵਾਲ ਪੁੱਛਣਾ ਪੈਣਾ ਆ ਕਿ ਕਿਉਂ ਪਰੇਸ਼ਾਨ ਹੋ। 2500 ਸਾਲ ਪਹਿਲਾਂ ਜਿਉਂਦੇ ਅਤੇ ਮਰ ਚੁੱਕੇ ਲੋਕਾਂ ਦੇ ਸੋਗ ਅਤੇ ਨਿਰਾਸ਼ਾ ਨੂੰ ਵੇਖਣ ਦਾ ਕੀ ਲਾਭ ਆ? ਯਰੂਸ਼ਲਮ ਦਾ ਪਤਨ ਅਤੇ ਬਾਬਲੀ ਗੁਲਾਮੀ ਸਾਡੇ ਲਈ ਕੀ ਪ੍ਰਸੰਗਿਕ ਹੈ? ਖੈਰ, ਕ੍ਰਿਸਟੋਫਰ ਐਸ਼ ਦੱਸਦਾ ਹੈ ਕਿ ਜਦੋਂ ਅਸੀਂ ਇਹਨਾਂ ਕਵਿਤਾਵਾਂ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਘੱਟੋ ਘੱਟ 4 ਵੱਖ ਵੱਖ ਦੂਰੀਆਂ 'ਤੇ ਵਿਚਾਰ ਕਰਨ ਦੀ ਲੋੜ ਹੈ। ਮੂਲ ਪ੍ਰਸੰਗ ਹੈ ਮੰਦਰ ਦੀ ਤਬਾਹੀ, ਲੋਕਾਂ ਦਾ ਗਿਲਾਵਤਨੀ, ਮੂਲ ਬਗਾਵਤ ਹੈ ਉਤਪਤੀ ਵਿੱਚ ਵਾਪਸ, ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਅਸੀਸ ਦਿੱਤੀ ਪਰ ਉਹਨਾਂ ਨੇ ਉਲੰਘਣਾ ਕੀਤੀ ਅਤੇ ਪਾਪ ਨੇ ਦੁਨੀਆਂ ਵਿੱਚ ਮੌਤ ਲਿਆਂਦੀ। ਇਸ ਲਈ ਉਦਾਸੀ, ਦਰਦ, ਹੰਝੂ ਅਤੇ ਸੋਗ ਸਭ ਦੀਆਂ ਜੜ੍ਹਾਂ ਉਤਪਤੀ ਵਿੱਚ ਹਨ। ਇਸ ਲਈ ਸਰਾਪ ਦੇ ਅਧੀਨ ਜੀਵਨ ਅਜਿਹਾ ਹੈ ਅਤੇ ਸੰਸਾਰ ਅਜੇ ਵੀ ਉਸ ਸਰਾਪ ਦੇ ਅਧੀਨ ਹੈ। ਇੱਥੇ ਉਹ ਉਤਸ਼ਾਹਜਨਕ ਪਲ ਹੈ ਜਿੱਥੇ ਪ੍ਰਭੂ ਯਰੂਸ਼ਲਮ ਨੂੰ ਵੇਖਦਾ ਹੈ ਅਤੇ ਉਸ ਦੀ ਬਗਾਵਤ ਵਿੱਚ ਉਸ ਉੱਤੇ ਰੋਂਦਾ ਹੈ। ਲੂਕਾ ਦਾ 19 ਬਾਪ ਦੇ 41 ਆਇਤ ਵਿੱਚ ਦਰਦ, ਉਦਾਸੀ, ਦੁੱਖ ਜਾਰੀ ਆ, ਅਤੇ ਅਸੀਂ ਬਾਅਦ ਵਿੱਚ ਇਸ ਬਾਰੇ ਥੋੜ੍ਹਾ ਹੋਰ ਸੋਚਾਂਗੇ, ਅਤੇ ਅੰਤ ਵਿੱਚ ਅੱਜ ਮਸੀਹ ਦਾ ਚਰਚ ਹੈ, ਇਸ ਦੀ ਸਾਰੀ ਕਮਜ਼ੋਰੀ ਵਿੱਚ ਅਤੇ ਅਸਫਲਤਾ ਵੀ ਬਿੰਦੂ ਇਹ ਹੈ ਕਿ ਅਸੀਂ 2500 ਸਾਲ ਪਹਿਲਾਂ ਕਿਸੇ ਖਾਸ ਲੋਕਾਂ ਦੀ ਉਦਾਸੀ ਅਤੇ ਦਰਦ ਵਿੱਚ ਦਿਲਚਸਪੀ ਨਹੀਂ ਰੱਖਦੇ, ਪਰ ਇਹ ਗੀਤ ਸਰਾਪ ਦੇ ਅਧੀਨ ਜੀਵਨ ਉੱਤੇ ਸਮੂਹਿਕ ਉਦਾਸੀ ਨੂੰ ਵਧੇਰੇ ਪੂਰੀ ਤਰ੍ਹਾਂ ਬੋਲਦੇ ਹਨ। ਪ੍ਰਭੂ ਯੇਸੂ ਦੇ ਵਿਰੁੱਧ ਬਗਾਵਤ ਉੱਤੇ ਅਤੇ ਅੱਜ ਕਲੀਸਿਆ ਵਿੱਚ ਜੀਵਨ ਵੀ, ਇਹ ਕਵਿਤਾਵਾਂ ਸਾਡੇ ਉਦਾਸੀ ਅਤੇ ਦੁੱਖ ਦੇ ਵਿਚਕਾਰ ਕੁਝ ਕਹਿਣ ਲਈ ਹਨ, ਅਤੇ ਇਸ ਲਈ ਉਸ ਜਾਣ ਪਛਾਣ ਦੇ ਨਾਲ ਆਓ ਅਧਿਆਏ 1 ਵੱਲ ਮੁੜੀਏ, ਕਿਉਂਕਿ ਅਸੀਂ ਦੁੱਖਾਂ ਦੇ A to Z ਦੀ ਪੜਚੋਲ ਕਰਦੇ ਹਾਂ ਅਤੇ ਪਹਿਲਾਂ ਵਿਚਾਰ ਕਰਦੇ ਹਾਂ ਕਿ ਦੁੱਖ ਕਿਹੋ ਜਿਹਾ ਲੱਗਦਾ ਹੈ। ਸੋ ਪਹਿਲਾ ਸਵਾਲ ਜਿਹੜਾ ਉੱਠਦਾ ਇਹੀ ਹੈ ਕਿ ਦੁੱਖ ਕਿਹੋ ਜਿਹਾ ਲੱਗਦਾ ਆ। ਆਇਤ 1, ਸ਼ਹਿਰ ਕਿੰਨਾ ਇਕੱਲਾ ਬੈਠਾ ਹੈ, ਉਹ ਇੱਕ ਵਾਰ ਲੋਕਾਂ ਨਾਲ ਭਰੀ ਹੋਈ ਸੀ ਪਰ ਹੁਣ ਖਾਲੀ ਆ। ਕੀ ਤੁਸੀਂ ਕੋਵਿਡ ਲੋਕਡਾਊਨ ਦੀ ਉਚਾਈ ਦੌਰਾਨ ਸ਼ਹਿਰ ਦੇ ਕੇਂਦਰ ਵਿੱਚ ਗਏ ਸੀ ਜਾਂ ਉੱਧਮ ਕੀਤਾ? ਖਾਲੀ ਗਲੀਆਂ, ਵਿਹਲੜਤਾ, ਖਾਲੀ ਪਾਣੀ, ਇਕੱਲਤਾ, ਉਹ ਕਿੰਨੀ ਵਿਧਵਾ ਵਰਗੀ ਹੋ ਲੱਗ ਜਿਹੜਾ ਸ਼ਹਿਰ ਲੱਗਦਾ ਸੀ। ਉਹ ਜੋ ਕੌਮਾਂ ਵਿੱਚ ਮਹਾਨ ਸੀ ਉਹ ਸਥਾਈ ਕੁਚਲਣ ਵਾਲੀ ਦੂਰ ਇਕੱਲਤਾ, ਕਿਉਂਕਿ ਉਹ ਵਿਅਕਤੀ ਜਿਸ ਨੇ ਤੁਹਾਡੇ ਨਾਲ ਜੀਵਨ ਦੀ ਯਾਤਰਾ ਕੀਤੀ ਸੀ ਚਲਾ ਗਿਆ। ਰਾਜਕੁਮਾਰੀ ਗੁਲਾਮ ਬਣ ਕੇ ਸਭ ਕੁਝ ਗਵਾ ਬੈਠੀ ਹੈ, ਇਕੱਲਤਾ, ਵਿਧਵਾ ਦੀ ਗੁਲਾਮੀ, ਅਤੇ ਉਹ ਰਾਤ ਨੂੰ ਫੁੱਟ ਫੁੱਟ ਕੇ ਰੋਂਦੀ ਹੈ। ਬਹੁਤ ਸਾਰੇ ਹੰਝੂ ਹਨ ਜੋ ਉਸ ਦੀਆਂ ਗੱਲਾਂ ਨੂੰ ਦਾਗ ਦਿੰਦੇ ਹਨ। ਇਹ ਇੱਕ ਤਿਆਗ ਵਰਗਾ ਲੱਗਦਾ ਹੈ। ਉਸਦੇ ਪ੍ਰੇਮੀਆਂ ਵਿੱਚ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਆਇਤ 2 ਇਹ ਉਹ ਬਿੰਦੂ ਹੈ ਜਿੱਥੇ ਸਾਨੂੰ ਸਥਿਤੀ ਦੀ ਡੂੰਘੀ ਸਮਝ ਮਿਲਦੀ ਹੈ। ਆਇਤ 1 ਵਿੱਚ ਯਰੂਸ਼ਲਮ ਨੂੰ ਇੱਕ ਵਿਧਵਾ ਵਜੋਂ ਦਰਸਾਇਆ ਗਿਆ ਹੈ, ਪਰ ਅਸੀਂ ਆਇਤ 2 ਵਿੱਚ ਖੋਜਦੇ ਹਾਂ ਕਿ ਉਸਦੇ ਪ੍ਰੇਮੀਆਂ ਨੇ ਉਸਨੂੰ ਛੱਡ ਦਿੱਤਾ ਹੈ। ਤੁਸੀਂ ਸ਼ਾਇਦ ਸਾਡੇ ਦੋ ਰਾਜਿਆਂ ਦੇ ਸਮੇਂ ਤੋਂ ਯਾਦ ਰੱਖੋ ਕਿ ਲੋਕ ਆਪਣੇ ਛੁਟਕਾਰੇ ਲਈ ਪ੍ਰਭੂ 'ਤੇ ਭਰੋਸਾ ਨਹੀਂ ਕਰਨਗੇ। ਉਹ ਦੂਜੀਆਂ ਕੌਮਾਂ ਵੱਲ ਗੱਠਜੋੜ ਕਰਨ ਤੋਂ ਬਾਅਦ ਗਏ ਸਨ। ਇੱਥੇ ਪ੍ਰੇਮੀਆਂ ਵਜੋਂ ਦਰਸਾਇਆ ਗਿਆ ਹੈ, ਪਰ ਜਦੋਂ ਇਹ ਹੇਠਾਂ ਆਇਆ ਤਾਂ ਪ੍ਰੇਮੀਆਂ ਨੇ ਉਸਨੂੰ ਛੱਡ ਦਿੱਤਾ ਅਤੇ ਸਾਰੇ ਦੋਸਤ ਵੀ ਉਸ ਨਾਲ ਧੋਖੇ ਨਾਲ ਪੇਸ਼ ਆਏ। ਧਿਆਨ ਦਿਓ ਕਿ ਆਇਤ 2 ਵਿੱਚ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਦਾ ਹਵਾਲਾ ਇਹ ਉਸ ਨੂੰ ਦਿਲਾਸਾ ਦੇਣ ਲਈ ਕਿਸੇ ਦੀ ਘਾਟ ਦੇ 5 ਹਵਾਲਿਆਂ ਵਿੱਚੋਂ ਪਹਿਲਾ ਆ। ਅਸੀਂ ਇਸ ਨੂੰ ਆਇਤ 9 ਦੇ ਵਿੱਚ, 16, ਆਇਤ 17, ਆਇਤ 21 ਵਿੱਚ ਦੇਖਦੇ ਹਾਂ। ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ, ਦਿਲਾਸਾ ਦੇਣ ਵਾਲਾ ਉਸ ਤੋਂ ਦੂਰ ਹੈ, ਨੁਕਸਾਨ ਦੀ ਉਹ ਭਾਵਨਾ, ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ। ਇਹ ਮੈਨੂੰ ਫਰੈਡੀ ਮਰਕਿਊਰੀ ਦੀ ਮੁਦਈ ਪੁਕਾਰ ਦੀ ਯਾਦ ਦਿਵਾਉਂਦਾ ਹੈ ਕਿ ਕੋਈ ਪਿਆਰ ਕਰਨ ਲਈ ਮੈਨੂੰ ਲੱਭ ਸਕਦਾ ਹੈ? ਦੁੱਖ ਕਿਹੋ ਜਿਹਾ ਲੱਗਦਾ ਹੈ? ਇਹ ਇਕੱਲਤਾ ਵਰਗਾ ਹੈ, ਇਹ ਤਿਆਗ ਵਰਗਾ ਲੱਗਦਾ ਹੈ, ਅਤੇ ਉਸਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਦੂਜਾ ਇਹ ਨੁਕਸਾਨ ਦੀ ਤਰ੍ਹਾਂ ਲੱਗਦਾ ਹੈ। ਆਇਤ 4 ਸਿਯੋਨ ਯਰੂਸ਼ਲਮ ਵਿੱਚ ਇੱਕ ਵਾਰ ਅਜਿਹਾ ਸਥਾਨ ਸੀ ਜਿੱਥੇ ਮੰਦਰ ਵਿੱਚ ਸੈਲਾਨੀਆਂ ਦੀ ਭੀੜ ਹੁੰਦੀ ਸੀ। ਤਿਉਹਾਰਾਂ ਲਈ ਸੈਲਾਨੀ ਇੱਕ ਵਾਰ ਇੰਨਾ ਜੀਵੰਤ, ਇੱਕ ਵਾਰ ਬਹੁਤ ਗਿੰਦਾ, ਪਰ ਹੁਣ ਆਇਤ 4 ਸੜਕਾਂ ਵੀ ਸੋਗ ਕਰਦੀਆਂ ਹਨ। ਸਿਯੋਨ ਦੀਆਂ ਸੜਕਾਂ ਸੋਗ ਕਰਦੀਆਂ ਹਨ ਕਿਉਂਕਿ ਕੋਈ ਵੀ ਹੁਣ ਤਿਉਹਾਰ 'ਤੇ ਨਹੀਂ ਆਉਂਦਾ, ਹੁਣ ਕੋਈ ਤਿਉਹਾਰ ਹੀ ਨਹੀਂ ਹੈ। ਉਸਦੇ ਸਾਰੇ ਦਰਵਾਜ਼ੇ ਵਿਰਾਨ ਹਨ, ਉਹਦੇ ਪੁਜਾਰੀ ਚੀਕਦੇ ਹਨ, ਉਸਦੀਆਂ ਕੁਆਰੀਆਂ ਦੁਖੀ ਹਨ ਅਤੇ ਉਹ ਆਪ ਦੁਖੀ ਹੈ। ਦੁਸ਼ਮਣ ਹੁਣ ਇੰਚਾਰਜ ਹੈ, ਉਸਦੇ ਸਾਰੇ ਲੋਕ ਦੁਸ਼ਮਣ ਦੇ ਸਾਹਮਣੇ ਕੈਦ ਹੋ ਗਏ ਹਨ। ਇੱਥੇ ਇੱਕ ਬਹੁਤ ਵੱਡੀ ਆਬਾਦੀ ਸੀ, ਪਰ ਸਭ ਤੋਂ ਗਰੀਬ ਲੋਕਾਂ ਨੂੰ ਇੱਕ ਅਜੀਬ ਦੇਸ਼ ਵਿੱਚ ਗੁਲਾਮੀ ਵਿੱਚ ਲਿਜਾਇਆ ਗਿਆ ਸੀ। ਅਸਥਾਨ ਦੀ ਮਹਿਮਾ ਖਤਮ ਹੋ ਗਈ ਹੈ, ਮਹਿਮਾ ਚਲੀ ਗਈ, ਹੁਣ ਕੋਈ ਆਗੂ ਨਹੀਂ ਹੈ। ਸਰਦਾਰ ਹਿਰਨ ਵਰਗੇ ਹੋ ਗਏ ਹਨ, ਜਿਨ੍ਹਾਂ ਨੂੰ ਕੋਈ ਚਾਰਗਾਹ ਨਹੀਂ ਲੱਭਦਾ, ਉਹ ਅਣਜਾਣ ਹਨ ਅਤੇ ਕੋਈ ਚਾਰਗਾਹ ਨਹੀਂ ਹੈ। ਸਤਾਇਤ ਯਰੂਸ਼ਲਮ ਯਾਦ ਕਰਦਾ ਹੈ ਉਸਦੇ ਦੁੱਖ ਅਤੇ ਭਟਕਣ ਦੇ ਦਿਨਾਂ ਵਿੱਚ ਸਾਰੀਆਂ ਕੀਮਤੀ ਕੀਗਿਆ ਜੋ ਪੁਰਾਣੇ ਦਿਨਾਂ ਤੋਂ ਉਸਦੀ ਸੀ, ਅਤੇ ਜਦੋਂ ਉਸਦੇ ਲੋਕ ਦੁਸ਼ਮਣ ਦੇ ਹੱਥਾਂ ਵਿੱਚ ਪੈ ਗਏ, ਉਸਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਉਸਦੇ ਦੁਸ਼ਮਣ ਉਸ ਤੋਂ ਖੁਸ਼ ਹਨ, ਉਹਨਾਂ ਨੇ ਉਸਦੇ ਪਤਨ 'ਤੇ ਮਜ਼ਾਕ ਉਡਾਇਆ, ਮੰਦਰ 'ਚੋਂ ਸਾਰੀਆਂ ਕੀਮਤੀ ਕੀਗਿਆਂ ਲੁੱਟ ਲਈਆਂ, ਸਾਰਾ ਸੋਨਾ ਅਤੇ ਚਾਂਦੀ ਖੋ ਲਿਆ, ਅਤੇ ਸਾਰੇ ਕੀਮਤੀ ਪੱਥਰ ਅਤੇ ਕੀਮਤੀ ਉਪਕਰਨ ਹਟਾ ਦਿੱਤੇ ਗਏ ਅਤੇ ਲੈ ਲਏ ਗਏ। ਜਦੋਂ ਬਾਬਲੀਆਂ ਨੇ ਹਮਲਾ ਕੀਤਾ ਤਾਂ ਉਹਨਾਂ ਨੇ ਮੰਦਰ ਉੱਤੇ ਹਮਲਾ ਕੀਤਾ ਅਤੇ ਸਭ ਕੁਝ ਲੈ ਲਿਆ ਅਤੇ ਇਸ ਨੂੰ ਤਬਾਹ ਕਰ ਦਿੱਤਾ। ਇਹੀ ਵਿਸ਼ਾ ਆਇਤ 10 ਵਿੱਚ ਚੁੱਕਿਆ ਗਿਆ। ਦੁਸ਼ਮਣ ਨੇ ਆਪਣਾ ਹੱਥ ਪਸਾਰ ਲਏ ਹਨ ਉਸਦੀਆਂ ਸਾਰੀਆਂ ਕੀਮਤੀ ਚੀਜ਼ਾਂ ਉੱਤੇ, ਕਿਉਂਕਿ ਉਸਨੇ ਕੌਮਾਂ ਨੂੰ ਦੇਖਿਆ ਹੈ। ਉਸਦੀ ਪਵਿੱਤਰ ਸਥਾਨ ਵਿੱਚ ਦਾਖਲ ਹੋਵੋ ਜਿਨ੍ਹਾਂ ਨੂੰ ਤੁਸੀਂ ਵਰਗਿਆ ਸੀ। ਤੁਹਾਡੀ ਕਲੀਸਿਆ ਵਿੱਚ ਦਾਖਲ ਹੋਣ ਲਈ ਇਹ ਇੱਕ ਬਲਾਤਕਾਰ ਵਰਗਾ ਹੈ। ਸਿਰਫ ਮਹਾਂਪੁਜਾਰੀ ਨੂੰ ਯਾਦ ਰੱਖੋ ਅਤੇ ਉਸ ਨੂੰ ਸਾਲ ਵਿੱਚ ਸਿਰਫ ਇੱਕ ਵਾਰ ਅਤੇ ਖੂਨ ਵਹਾਉਣ ਦੁਆਰਾ ਪਵਿੱਤਰ ਦੇ ਪਵਿੱਤਰ ਸਥਾਨ ਵਿੱਚ ਆਗਿਆ ਦਿੱਤੀ ਗਈ ਸੀ, ਪਰ ਇੱਥੇ ਛਾਪਾ ਮਾਰਨ ਵਾਲੇ ਬਾਬਲ ਦੇ ਲੋਕ ਪਵਿੱਤਰ ਸਥਾਨ ਵਿੱਚ ਦਾਖਲ ਹੋ ਜਾਂਦੇ ਹਨ, ਜੋ ਚਾਹੁੰਦੇ ਹਨ ਲੈ ਜਾਂਦੇ ਹਨ। ਜਿਨ੍ਹਾਂ ਨੂੰ ਕਦੇ ਵੀ ਪਵਿੱਤਰ ਸਥਾਨ ਵਿੱਚ ਨਹੀਂ ਹੋਣਾ ਚਾਹੀਦਾ ਸੀ, ਉਹ ਕਿਸੇ ਵੀ ਤਰ੍ਹਾਂ ਹੁਣ ਦਾਖਲ ਹੋ ਗਏ ਆ। ਦੁੱਖ ਕਿਹੋ ਜਿਹਾ ਲੱਗਦਾ ਹੈ? ਇਹ ਇਕੱਲਤਾ ਵਰਗਾ ਲੱਗਦਾ, ਤਿਆਗ ਵਰਗਾ, ਅਤੇ ਇੱਕ ਨੁਕਸਾਨ ਵਰਗਾ ਲੱਗਦਾ। ਤੀਜਾ, ਇਹ ਇੱਕ ਅਫਸੋਸ ਵਰਗਾ ਲੱਗਦਾ ਹੈ। ਆਪਣੀ ਪਾਪੀ ਪੁਣੇ ਵਿੱਚ ਯਰੂਸ਼ਲਮ ਨੇ ਆਪਣੇ ਆਪ ਨੂੰ ਲੋਕਾਂ ਨੂੰ ਦੇ ਦਿੱਤਾ ਜਿਨ੍ਹਾਂ ਨੂੰ ਕਦੇ ਨਹੀਂ ਹੋਣਾ ਚਾਹੀਦਾ ਸੀ, ਇਸ ਲਈ ਉਹ ਗੰਦੀ ਹੋ ਗਈ। ਜਿਸ ਨੇ ਉਸਦਾ ਆਦਰ ਕੀਤਾ ਉਹ ਉਸ ਨੂੰ ਨਫ਼ਰਤ ਕਰਦੇ ਹਨ, ਕਿਉਂਕਿ ਉਹਨਾਂ ਨੇ ਉਸਦਾ ਨੰਗਪੁਣਾ ਦੇਖ ਲਿਆ ਹੈ। ਉਹ ਆਪਣੇ ਆਪ ਨੂੰ ਚੀਕਦੀ ਹੈ ਅਤੇ ਉਸਦਾ ਮੂੰਹ ਮੋੜ ਲੈਂਦੀ ਹੈ। ਉਹ ਕੌੜੇ ਪਛਤਾਵੇ ਵਿੱਚ ਹੌਂਕਾ ਭਰਦੀ ਹੈ, ਵਰਤਿਆ ਅਤੇ ਰੱਦ ਕੀਤਾ ਸਮਝਦੀ ਹੈ ਅਤੇ ਉਹ ਆਪਣਾ ਮੂੰਹ ਮੋੜ ਲੈਂਦੀ ਹੈ। ਉਸਦੀ ਅਸ਼ੁੱਧਤਾ ਉਹਦੀਆਂ ਸਰਕਟਾਂ ਵਿੱਚ ਸੀ। ਉਸਨੇ ਆਪਣੇ ਭਵਿੱਖ ਬਾਰੇ ਕੋਈ ਵਿਚਾਰ ਨਹੀਂ ਕੀਤਾ, ਇਸ ਲਈ ਉਸਦਾ ਪਤਨ ਭਿਆਨਕ ਹੈ। ਉਸਦਾ ਕੋਈ ਦਿਲਾਸਾ ਦੇਣ ਵਾਲਾ ਨਹੀਂ ਹੈ ਅਤੇ ਇੱਥੇ ਬਿਲਕੁਲ ਦਿਵਾਲੀਆਪਨ ਦੀ ਭਾਵਨਾ ਹੈ, ਜਿਵੇਂ ਕਿ ਯਰੂਸ਼ਲਮ ਐਲਾਨ ਕਰਦਾ ਹੈ, ਹੇ ਪ੍ਰਭੂ ਵੇਖੋ ਦੁਸ਼ਮਣ ਲਈ ਮੇਰੀ ਮੁਸੀਬਤ ਜਿੱਤ ਗਈ ਹੈ। ਦੁੱਖ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ? ਇਹ ਕਲਤਾ, ਤਿਆਗ, ਘਾਟਾ, ਪਛਤਾਵਾ ਵਰਗਾ ਲੱਗਦਾ ਹੈ। ਇਹ ਆਪੂਰਨ ਲੋੜ ਵਾਂਗੂ ਜਾਪਦਾ ਹੈ। 11 ਆਇਤ, ਉਹ ਭੋਜਨ ਲਈ ਬੇਤਾਬ ਹਨ, ਕਾਲ ਅਤੇ ਭੁੱਖਮਰੀ ਘੇਰਾਬੰਦੀ ਦੀ ਅਸਲੀਅਤ ਹੈ। ਆਇਤ 11 ਕਹਿੰਦੀ ਹੈ, ਉਸਦੇ ਸਾਰੇ ਲੋਕ ਚੀਕਦੇ ਹਨ ਜਿਵੇਂ ਕਿ ਉਹ ਰੋਟੀ ਦੀ ਭਾਲ ਕਰਦੇ ਹਨ। ਉਹ ਭੋਜਨ ਲਈ ਆਪਣੇ ਖਜ਼ਾਨਿਆਂ ਦਾ ਵਪਾਰ ਕਰਦੇ ਹਨ। ਆਪਣੀ ਤਾਕਤ ਨੂੰ ਮੁੜ ਸੁਰਜੀਤ ਕਰਨ ਲਈ ਵੇਖੋ ਹੇ ਪ੍ਰਭੂ ਅਤੇ ਵੇਖੋ ਕਿਉਂਕਿ ਮੈਂ ਤੁਸ਼ ਹਾਂ। ਇੱਥੋਂ ਤੱਕ ਕਿ ਉਹਨਾਂ ਦੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਨਹੀਂ ਹੋ ਰਹੀਆਂ। ਉਹ ਭੋਜਨ ਲਈ ਕੁਝ ਵੀ ਦੇਣਗੇ ਪਰ ਉਹ ਤੁਸ਼ ਹਨ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਇਹ ਕਿੰਨਾ ਭਿਆਨਕ ਆ, ਇਹ ਕਿੰਨਾ ਡੂੰਘਾ ਦਰਦ ਆ, ਦੁੱਖ ਆ? ਸ਼ਹਿਰ ਦਾ ਰੂਪ ਇਕੱਲਾ ਅਤੇ ਤਿਆਗਿਆ ਹੋਇਆ, ਉਸਦਾ ਨੁਕਸਾਨ ਅਤੇ ਘਾਟਾ ਹੈ, ਉਸਦੀ ਵਰਤੋਂ ਦੁਰਵਿਹਾਰ ਰੱਦ ਕੀਤਾ ਗਿਆ ਹੈ ਅਤੇ ਉਹ ਪਛਤਾਵੇ ਨਾਲ ਭਰੀ ਹੋਈ ਹੈ ਅਤੇ ਲੋੜ ਪੈਣ 'ਤੇ ਲੋੜ ਜਿੰਨੀ ਉਹਨੂੰ ਲੋੜ ਆ ਉਹ ਲੋੜ ਵੀ ਪੂਰੀ ਨਹੀਂ ਹੁੰਦੀ। ਇਹ ਕਿੰਨਾ ਭਿਆਨਕ ਦੁੱਖ ਆ ਅਤੇ ਸਾਡੇ ਵਿੱਚੋਂ ਕੁਝ ਇਸ ਦੁਖੀ ਸ਼ਹਿਰ ਦੇ ਪਹਿਲੂਆਂ ਨਾਲ ਪਛਾਣ ਕਰ ਸਕਦੇ ਹਨ। ਇਹ ਦੁਖੀ ਲੋਕ ਕਿਉਂਕਿ ਅਸੀਂ ਆਪਣੇ ਜੀਵਨ ਵਿੱਚ ਅਜਿਹੇ ਦੁੱਖਾਂ ਨੂੰ ਜਾਣਦੇ ਹਾਂ। ਅਸਲ ਵਿੱਚ ਇਸ ਸਾਰੇ ਦੁੱਖ ਦੀ ਜੜ੍ਹ ਇਹ ਹੈ ਕਿ ਜੋ ਗਵਾਚ ਗਿਆ ਹੈ ਉਹ ਹੈ ਪਰਮਾਤਮਾ ਦੀ ਹਜ਼ੂਰੀ। ਇਹ ਇੱਕ ਸੱਚੇ ਰੱਬ ਦੀ ਮੌਜੂਦਗੀ ਹੈ ਜੋ ਗਵਾਚ ਗਈ ਹੈ। ਕੋਈ ਦਿਲਾਸਾ ਦੇਣ ਵਾਲਾ ਨਹੀਂ ਮਿਲਦਾ। ਉਹ ਹਾਹਾਕਾਰ ਮਾਰਦੇ ਹਨ, ਹੌਂਕੇ ਭਰਦੇ ਹਨ ਜਦੋਂ ਉਹ ਉਹਨਾਂ ਸਭ ਕੁਝ ਨੂੰ ਸੋਚਦੇ ਹਨ ਜੋ ਉਹਨਾਂ ਨੇ ਗਵਾ ਦਿੱਤਾ ਹੈ। ਪਰ ਜੋ ਉਹਨਾਂ ਨੇ ਗਵਾਇਆ ਹੈ ਉਹ ਖੁਦ ਪਰਮਾਤਮਾ ਹੈ ਅਤੇ ਇਹ ਸਭ ਤੋਂ ਵੱਡਾ ਦੁੱਖ ਹੈ। ਸਾਡੇ ਕੋਲ ਇੱਥੇ ਨਰਕ ਦੀ ਇੱਕ ਝਲਕ ਹੈ, ਨਰਕ ਦੀ ਇੱਕ ਛੋਟੀ ਜਿਹੀ ਤਸਵੀਰ। ਇਕੱਲਤਾ ਨਾਲ ਭਰੀ, ਤਿਆਗ, ਘਾਟਾ, ਪਛਤਾਵਾ, ਆਪੂਰਨ ਅਧੂਰੀ ਲੋੜ ਅਤੇ ਪਰਮਾਤਮਾ ਦੀ ਮੌਜੂਦਗੀ ਨੂੰ ਨਹੀਂ ਪਾਇਆ ਜਾਣਾ। ਕੀ ਦੁੱਖ, ਕੀ ਦੁੱਖ, ਕਿੰਨੀ ਤਬਾਹੀ! ਇਹ ਪਹਿਲੀਆਂ 11 ਆਇਤਾਂ ਦੁੱਖ ਦਾ ਨਿਰੀਖਣ ਬਣਾਉਂਦੀਆਂ ਹਨ ਅਤੇ ਆਇਤ 12 ਤੋਂ ਆਵਾਜ਼ ਬਦਲਦੀ ਹੈ। ਅਸੀਂ ਇਸ ਸਾਰੇ ਤਬਾਹੀ ਦੀ ਵਿਆਖਿਆ ਪ੍ਰਾਪਤ ਕਰਨਾ ਸ਼ੁਰੂ ਕਰਦੇ ਹਾਂ। ਇਹ ਸਾਰਾ ਦੁੱਖ ਜਿਵੇਂ ਕਿ ਸ਼ਹਿਰ ਦਾ ਰੂਪ ਬੋਲਦਾ ਹੈ ਤਾਂ ਉਹ ਆਪਣੇ ਦੂਜੇ ਨੁਕਤੇ ਵੱਲ ਮੁੜੀਏ ਕਿ ਦੁੱਖ ਕਿੱਥੋਂ ਆਉਂਦਾ ਹੈ। ਘਰ ਲੇਡੀ ਜ਼ਿਓਨ ਬੋਲਦੀ ਹੈ, ਸਾਨੂੰ ਇਹ ਸਮਝ ਮਿਲਦੀ ਹੈ ਕਿ ਇਹ ਸਾਰਾ ਦੁੱਖ ਕਿੱਥੋਂ ਆਇਆ ਹੈ। ਸਹੀ ਪੱਧਰ 'ਤੇ ਇਹ ਦੁੱਖ ਬੇਰਹਿਮ ਦੁਸ਼ਮਣਾਂ ਦੇ ਹਮਲੇ ਤੋਂ ਆਉਂਦੇ ਜਾਪਦੇ ਆ। ਉਹ ਜਿਹੜੇ ਦੁੱਖ ਆ ਉਹ ਸਿਆਸੀ ਨੇਤਾਵਾਂ ਦੇ ਨੁਕਸਦਾਰ ਫੈਸਲਿਆਂ ਤੋਂ ਆਉਂਦੇ ਹਨ। ਆਮੋ ਸਾਹਮਣੇ ਪੱਧਰ 'ਤੇ ਉਹ ਬੇਬਲੋਨੀਅਨ ਫੌਜ ਦੇ ਵਿਅਕਤੀਗਤ ਸਿਪਾਹੀਆਂ ਤੋਂ ਆਉਂਦੇ ਹਨ। ਪਰ ਇਹ ਸੋਚਣਾ ਕਿ ਇਹ ਦੁੱਖਾਂ ਦਾ ਸਰੋਤ ਸੀ, ਇੱਕ ਇਹ ਜਿਹਨੂੰ ਅਸਲ ਗੱਲ ਨੂੰ ਗਵਾਉਣਾ ਆ ਜਾਂ ਬਿੰਦੂ ਨੂੰ ਗਵਾਉਣਾ ਹੋਵੇਗਾ। ਅੱਜ ਤਾਂ 18 'ਤੇ ਇੱਕ ਨਜ਼ਰ ਮਾਰੋ, ਉੱਥੇ ਮੁੜੋ, ਪ੍ਰਭੂ ਸੱਜੇ ਪਾਸੇ ਹੈ ਕਿਉਂਕਿ ਮੈਂ ਉਸਦੇ ਬਚਨ ਤੋਂ ਬਾਗੀ ਹੋ ਗਿਆ ਹਾਂ। ਉਸਦੇ ਆਪਣੇ ਦਾਖਲੇ ਦੁਆਰਾ ਉਸਨੇ ਪ੍ਰਭੂ ਦੇ ਬਚਨ ਦੇ ਵਿਰੁੱਧ ਬਗਾਵਤ ਕੀਤੀ ਹੈ ਅਤੇ ਪ੍ਰਭੂ ਦਾ ਉਸ 'ਤੇ ਨਿਰਣਾ ਲਿਆਉਣਾ ਬਿਲਕੁਲ ਸਹੀ ਹੈ। ਉਹ ਆਇਤ 20 ਵਿੱਚ ਕਹਿੰਦੀ ਹੈ ਕਿ ਉਹ ਬਿਪਤਾ ਵਿੱਚ ਹੈ, ਉਸਦਾ ਪੇਟ ਰੜਕਦਾ ਹੈ ਅਤੇ ਉਸਦਾ ਦਿਲ ਉਸਦੇ ਅੰਦਰ ਦੁਖੀ ਹੈ ਕਿਉਂਕਿ ਉਹ ਬਹੁਤ ਵਿਦਰੋਹੀ ਸੀ। ਉਹ ਆਇਤ 22 ਵਿੱਚ ਦੁਬਾਰਾ ਕਹਿੰਦੀ ਹੈ, ਤੂੰ ਮੇਰੇ ਸਾਰੇ ਅਪਰਾਧਾਂ ਦੇ ਕਾਰਨ ਮੇਰੇ ਨਾਲ ਪੇਸ਼ ਆਇਆ ਹੈ। ਦੁੱਖ ਇਸ ਲਈ ਆਇਆ ਕਿਉਂਕਿ ਯਹੂਦਾ ਬਗਾਵਤ ਵਿੱਚ ਹੈ, ਉਹ ਬਹੁਤ ਬਾਗੀ ਹੋ ਰਹੀ ਹੈ, ਉਸ ਕੋਲ ਬਹੁਤ ਸਾਰੇ ਅਪਰਾਧ ਹਨ। ਹੁਣ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਈ ਹੈ ਕਿਉਂਕਿ ਉਹ ਸਮਝ ਗਈ ਸੀ ਕਿ ਯਹੂਦਾ ਅਤੇ ਇਸਰਾਇਲ ਦਾ ਪਰਮੇਸ਼ਰ ਨਾਲ ਨੇਮ ਸੀ ਅਤੇ ਉਸ ਨੇਮ ਦਾ ਜ਼ਿਕਰ ਤਿਉਹਾਰਾਂ ਵਿੱਚ ਕੀਤਾ ਗਿਆ ਸੀ ਜੋ ਹੁਣ ਨਹੀਂ ਸਨ। ਸਿਯੋਨ ਦੇ ਹਵਾਲੇ ਵਿੱਚ ਇਕਰਾਰਨਾਮੇ ਵਿੱਚ ਪ੍ਰਭੂ ਦਾ ਕਹਿਣਾ ਮੰਨਣ ਲਈ ਸਪਸ਼ਟ ਵਕਤਾ ਸਨ ਅਤੇ ਉਸ ਨੂੰ ਉਸ ਦੇ ਬਚਨ ਨੂੰ ਰੱਦ ਕਰਨ ਲਈ ਬਹੁਤ ਸਪਸ਼ਟ ਸ਼ਰਾਪ ਸਨ। ਕਿਰਪਾ ਕਰਕੇ ਵਿਵਸਥਾ ਸਾਰ 28 ਵੱਲ ਮੁੜੋ। ਆਇਤ 1 ਅਤੇ 2 ਕਹਿੰਦੀ ਹੈ, ਅਤੇ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਨੂੰ ਵਫ਼ਾਦਾਰੀ ਨਾਲ ਮੰਨਦੇ ਹੋ, ਉਸਦੇ ਸਾਰੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਵਧਾਨ ਹੋਵੋਗੇ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ, ਤਾਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਨਾਲ ਉੱਚਾ ਕਰੇਗਾ ਅਤੇ ਇਹ ਸਾਰੀਆਂ ਬਰਕਤਾਂ ਤੁਹਾਡੇ ਉੱਤੇ ਆਉਣਗੀਆਂ ਅਤੇ ਤੁਹਾਡੇ ਉੱਤੇ ਆਉਣਗੀਆਂ ਜੇਕਰ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਨੂੰ ਮੰਨੋਗੇ। ਅਤੇ ਫਿਰ ਬਰਕਤਾਂ ਦੀ ਇੱਕ ਲੰਬੀ ਸੂਚੀ ਹੈ ਜੋ ਵਹਾਂ ਰੂਪ ਨੂੰ ਨੇਮ ਦੀ ਆਗਿਆਕਾਰੀ ਹੈ। ਹੁਣ ਆਇਤ 15 ਤੱਕ ਹੇਠਾਂ ਜਾਓ ਅਤੇ ਤੁਸੀਂ ਨੇਮ ਦਾ ਦੂਜਾ ਪਾਸਾ ਦੇਖੋਗੇ। ਪਰ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ੁਰ ਦੀ ਆਵਾਜ਼ ਨੂੰ ਨਹੀਂ ਸੁਣੋਗੇ ਅਤੇ ਉਸਦੇ ਸਾਰੇ ਹੁਕਮਾਂ ਨੂੰ ਉਸ ਦੀਆਂ ਵਿਧੀਆਂ ਦੀ ਪਾਲਣਾ ਕਰਨ ਲਈ ਸਾਵਧਾਨ ਨਹੀਂ ਰਹੋਗੇ ਤਾਂ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਇਹ ਸਾਰੇ ਸਰਾਪ ਤੁਹਾਡੇ ਉੱਤੇ ਹੋਣਗੇ ਅਤੇ ਤੁਹਾਨੂੰ ਘੇਰ ਲੈਣਗੇ, ਤੁਸੀਂ ਸਰਾਪਤ ਹੋਵੋਗੇ। ਅਤੇ ਫਿਰ ਸਰਾਪਾਂ ਦੀ ਇੱਕ ਲੰਬੀ ਸੂਚੀ ਹੈ ਜੋ ਨੇਮ ਦੀ ਅਣਆਗਿਆਕਾਰੀ ਤੋਂ ਵਹਿੰਦੀ ਹੈ। ਇਹ ਦੁੱਖ ਨੇਮ ਦੀ ਅਣਆਗਿਆਕਾਰੀ ਦੇ ਨਤੀਜੇ ਵਜੋਂ ਆ ਰਿਹਾ ਹੈ। ਇੱਕ ਪਹਿਲਾ ਰਾਜਾ ਅਤੇ ਦੂਜਾ ਰਾਜਿਆਂ ਦੁਆਰਾ ਅਸੀਂ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਗਲਤ ਹੁੰਦੇ ਦੇਖਦੇ ਹਾਂ ਸਮੇਂ ਸਮੇਂ 'ਤੇ, ਅਤੇ ਪਰਮਾਤਮਾ ਉਹਨਾਂ ਨੂੰ ਤੋਬਾ ਕਰਨ ਲਈ ਬੁਲਾਉਣ, ਉਹਨਾਂ ਨੂੰ ਵਾਪਸ ਬਣਾਉਣ ਲਈ ਸੰਦੇਸ਼ ਵਾਹਕਾਂ ਨੂੰ ਭੇਜਦਾ ਹੈ, ਪਰ ਉਹ ਇਨਕਾਰ ਕਰਦੇ ਹਨ ਅਤੇ ਨਿਰਣਾ ਆਉਣ ਤੱਕ ਇਨਕਾਰ ਕਰਦੇ ਹਨ। ਅਤੇ ਇਹ ਸਭ ਦੀਆਂ ਜੜ੍ਹਾਂ ਅਦਨ ਦੇ ਬਾਗ ਵਿੱਚ ਹਨ, ਕਿਉਂਕਿ ਸਾਡੇ ਪਹਿਲੇ ਮਾਪਿਆਂ ਨੇ ਨੇਮ ਦੀ ਅਣਆਗਿਆਕਾਰੀ ਨੂੰ ਚੁਣਿਆ ਸੀ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਉਤਪਤੀ 3:16-9:19 ਵਿੱਚ ਕਿਹਾ ਸੀ, 16 ਉਸਨੇ ਔਰਤ ਨੂੰ ਆਖਿਆ, ਮੈਂ ਬੱਚੇ ਪੈਦਾ ਕਰਨ ਵਿੱਚ ਤੇਰੇ ਦਰਦ ਨੂੰ ਜ਼ਰੂਰ ਵਧਾਵਾਂਗਾ। ਦਰਦ ਵਿੱਚ ਤੁਸੀਂ ਬੱਚੇ ਪੈਦਾ ਕਰੋਗੇ, ਤੁਹਾਡੀ ਇੱਛਾ ਤੁਹਾਡੇ ਪਤੀ ਲਈ ਹੋਵੇਗੀ ਅਤੇ ਉਹ ਤੁਹਾਡੇ ਉੱਤੇ ਰਾਜ ਕਰੇਗਾ। ਅਤੇ ਆਦਮ ਨੂੰ ਆਖਿਆ, ਕਿਉਂਕਿ ਤੁਸੀਂ ਆਪਣੀ ਪਤਨੀ ਦੀ ਆਵਾਜ਼ ਸੁਣੀ ਅਤੇ ਰੁੱਖ ਨੂੰ ਖਾ ਲਿਆ ਜਿਸ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ, ਤੁਸੀਂ ਇਸ ਨੂੰ ਨਾ ਖਾਓ, ਤੁਹਾਡੇ ਘਰ ਜ਼ਮੀਨ ਸ਼ਰਾਪਿਤ ਹੋਈ ਹੈ, ਤੁਸੀਂ ਆਪਣੇ ਜੀਵਨ ਦੇ ਸਾਰੇ ਦਿਨ ਦੁੱਖ ਵਿੱਚ ਇਸ ਨੂੰ ਖਾਓਗੇ, ਕੰਡੇ ਤੁਹਾਡੇ ਲਈ ਪੈਦਾ ਕਰਨਗੇ ਅਤੇ ਤੁਸੀਂ ਖੇਤ ਦੇ ਪੌਦਿਆਂ ਨੂੰ ਖਾਓਗੇ, ਤੇਰੇ ਚਿਹਰੇ ਦੇ ਪਸੀਨੇ ਨਾਲ ਤੁਸੀਂ ਰੋਟੀ ਖਾਓਗੇ ਜਦੋਂ ਤੱਕ ਤੁਸੀਂ ਜ਼ਮੀਨ 'ਤੇ ਵਾਪਸ ਨਹੀਂ ਆਉਂਦੇ, ਕਿਉਂਕਿ ਤੁਹਾਨੂੰ ਇਸ ਵਿੱਚੋਂ ਬਾਹਰ ਕੱਢਿਆ ਗਿਆ ਸੀ, ਕਿਉਂਕਿ ਤੁਸੀਂ ਮਿੱਟੀ ਹੋ ਅਤੇ ਤੁਸੀਂ ਮਿੱਟੀ ਵਿੱਚ ਮੁੜ ਜਾਵੋਗੇ। ਅਣਆਗਿਆਕਾਰੀ ਨੇ ਦੁੱਖ, ਦਰਦ ਅਤੇ ਨਿਰਾਸ਼ਾ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਇਸ ਲਈ ਇਹ ਮਨੁੱਖਤਾ ਦਾ ਸਮੂਹਿਕ ਹਿੱਸਾ ਬਣ ਗਿਆ। ਇਸ ਲਈ ਆਇਤ 12 ਵਿੱਚ ਸ਼ਹਿਰ ਦੀ ਪ੍ਰਤੀਨਿਧਤਾ ਕਰਨ ਵਾਲੀ ਔਰਤ ਕਹਿੰਦੀ ਹੈ, ਯਹੋਵਾ ਨੇ ਆਪਣੇ ਭਿਆਨਕ ਕ੍ਰੋਧ ਦੇ ਦਿਨ ਇਹ ਕੀਤਾ, ਇਹ ਇਸ ਤਰ੍ਹਾਂ ਹੈ ਜਿਵੇਂ ਉਸਨੇ ਮੇਰੀਆਂ ਹੱਡੀਆਂ ਵਿੱਚ ਅੱਗ ਭੇਜ ਦਿੱਤੀ, ਇਹ ਇਸ ਤਰ੍ਹਾਂ ਹੈ ਜਿਵੇਂ ਉਸਨੇ ਮੇਰੇ ਪੈਰਾਂ ਲਈ ਜਾਲ ਵਿਛਾਇਆ ਹੋਵੇ, ਉਸਨੇ ਮੈਨੂੰ ਹੈਰਾਨ ਕਰ ਦਿੱਤਾ ਅਤੇ ਮੇਰਾ ਸਾਰਾ ਦਿਨ ਬੇਹੋਸ਼ ਹੋ ਗਿਆ। ਆਇਤ 13 ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਹੈ ਜਿਵੇਂ ਪ੍ਰਭੂ ਨੇ ਮੇਰੇ ਸਾਰੇ ਅਪਰਾਧ ਲੈ ਲਏ ਹਨ, ਮੇਰੀਆਂ ਸਾਰੀਆਂ ਬੁਰਾਈਆਂ, ਮੇਰੀਆਂ ਸਾਰੀਆਂ ਮਕਾਰੀਆਂ, ਅਤੇ ਉਹਨਾਂ ਨੂੰ ਇੱਕ ਜੂੜੇ ਵਿੱਚ ਬੰਨ੍ਹ ਦਿੱਤਾ ਹੈ ਅਤੇ ਉਸਨੇ ਉਹ ਸਾਰਾ ਭਾਰਾ ਜੂੜਾ ਮੇਰੀ ਗਰਦਨ ਉੱਤੇ ਪਾ ਦਿੱਤਾ ਹੈ। ਪ੍ਰਭੂ ਨੇ ਮੈਨੂੰ ਉਹਨਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਜਿਨ੍ਹਾਂ ਦਾ ਮੈਂ ਸਾਹਮਣਾ ਨਹੀਂ ਕਰ ਸਕਦਾ। ਆਇਤ 15 ਯਹੋਵਾ ਨੇ ਯਹੂਦਾ ਦੀ ਕੁਆਰੀ ਧੀ ਨੂੰ ਮੈਂ ਦੇ ਚੁਬਾਰੇ ਵਾਂਗ ਮਿਧਿਆ, ਕਿ ਤੁਸੀਂ ਪ੍ਰਕਾਸ਼ ਦੀ ਪੋਤੀ ਵਿੱਚ ਸਾਡੇ ਹਾਲੀਆ ਅਧਿਐਨਾਂ ਤੋਂ ਇਸ ਚਿੱਤਰ ਨੂੰ ਪਛਾਣਦੇ ਹੋ, ਅਤੇ ਇਸ ਲਈ ਰੋਣਾ, ਹੰਝੂ, ਬਰਬਾਦੀ, ਲੋਕਾਂ ਦੇ ਅਪਰਾਧ ਕਾਰਨ ਨੇਮ ਟੁੱਟ ਗਿਆ ਅਤੇ ਬਰਕਤ ਗੁਆ ਦਿੱਤੀ ਗਈ ਹੈ। ਨਿਰਣਾ ਆ ਗਿਆ ਹੈ, ਰੱਬ ਨੇ ਕੰਮ ਕੀਤਾ ਹੈ ਅਤੇ ਉਹ ਦੁਖੀ ਹੈ। ਬਗਾਵਤ ਅਤੇ ਪਾਪ ਨੇ ਪਰਮੇਸ਼ੁਰ ਦਾ ਨਿਰਣਾ ਲਿਆਂਦਾ ਅਤੇ ਇਹ ਦੁਖਦਾਈ ਹੈ। ਜਦੋਂ ਤੋਂ ਆਦਮ ਅਤੇ ਹਵਾ ਨੇ ਪਾਪ ਕੀਤਾ ਅਤੇ ਬਾਗ ਵਿੱਚੋਂ ਬਾਹਰ ਟੁੱਟੇ ਗਏ, ਸੰਸਾਰ ਟੁੱਟ ਗਿਆ ਅਤੇ ਮਨੁੱਖਤਾ ਉਹੀ ਵੜਦੀ ਹੈ ਜੋ ਬੀਜਦਾ ਹੈ। ਪਾਪ ਅਤੇ ਬਗਾਵਤ, ਜੀਵ ਦੁੱਖ ਅਤੇ ਉਦਾਸੀ, ਇਹ ਇੱਕ ਟੁੱਟੇ ਸੰਸਾਰ ਵਿੱਚ ਇੱਕ ਬ੍ਰਹਿਮੰਡ ਪੱਧਰ 'ਤੇ ਲਿਆਉਂਦਾ ਹੈ ਅਤੇ ਇਸ ਨੂੰ ਨਿੱਜੀ ਪੱਧਰ 'ਤੇ ਲਿਆਉਂਦਾ ਹੈ। ਸੰਸਾਰ ਨੇ ਜੋ ਬੀਜਿਆ ਉਹੀ ਵੜਦਾ ਹੈ। ਕੀ ਕੋਈ ਉਮੀਦ ਹੈ? ਖੈਰ, ਇਹ ਸਾਨੂੰ ਸਾਡੇ ਅੰਤਮ ਬਿੰਦੂ 'ਤੇ ਲਿਆਉਂਦੀ ਹੈ ਕਿ ਕੀ ਕੋਈ ਉਮੀਦ ਹੈ। ਬੇਸ਼ੱਕ ਅਸੀਂ ਜਾਣਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਗੁੰਮ ਹੋਏ ਪਾਪੀਆਂ ਨੂੰ ਬਚਾਉਣ ਲਈ ਆਇਆ ਹੈ ਅਤੇ ਇੱਕ ਦਿਨ ਹੋਰ ਕੋਈ ਦਰਦ, ਦੁੱਖ, ਸੋਗ, ਹੰਝੂ ਜਾਂ ਮੌਤ ਨਹੀਂ ਹੋਵੇਗੀ। ਅਸੀਂ ਹਾਲ ਹੀ ਵਿੱਚ ਪ੍ਰਕਾਸ਼ ਦੀ ਪੋਤੀ ਵਿੱਚ ਇਸ ਬਾਰੇ ਅਸੀਂ ਸੋਚ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਉਹ ਆਪਣੇ ਲੋਕਾਂ ਨੂੰ ਕਾਰ ਦੁਰਘਟਨਾ ਤੋਂ ਬਚਾ ਰਿਹਾ ਅਤੇ ਜੋ ਅੱਜ ਦੀ ਦੁਨੀਆ ਹੈ, ਪਰ ਕੀ ਵਿਰਲਾਪ 1 ਵਿੱਚ ਕੋਈ ਉਮੀਦ ਹੈ? ਖੈਰ, ਇੱਥੇ ਕੁਝ ਨਹੀਂ ਹੈ, ਇਹ ਇੱਕ ਹਨੇਰਾ, ਉਦਾਸ, ਨਿਰਾਸ਼ਾਜਨਕ ਅਧਿਆਇ ਹੈ। ਸਾਨੂੰ ਸੱਚਮੁੱਚ ਅਧਿਆਇ 3 ਦੀ ਉਡੀਕ ਕਰਨੀ ਪਵੇਗੀ, ਮੁੱਖ ਅਧਿਆਇ ਇਹ ਖੋਜਣ ਲਈ। ਪ੍ਰਭੂ ਦਾ ਅਡੋਲ ਪਿਆਰ ਕਦੇ ਨਹੀਂ ਮੁੱਕਦਾ, ਉਸ ਦੀ ਦਇਆ ਖਤਮ ਕਦੇ ਨਹੀਂ ਹੁੰਦੀ, ਉਹ ਹਰ ਸਵੇਰ ਵਾਂਗੂ ਨਵੇਂ ਹੁੰਦੇ ਹਨ। ਤੇਰੀ ਵਫ਼ਾਦਾਰੀ ਮਹਾਨ ਹੈ, ਪਰ ਜੇ ਤੁਸੀਂ ਨੇੜਿਓਂ ਦੇਖਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਵਿਰਲਾਪ 1 ਵਿੱਚ ਉਮੀਦ ਦੀ ਇੱਕ ਝਲਕ ਹੈ। ਅਤੇ ਆਇਤ 12 'ਤੇ ਇੱਕ ਨਜ਼ਰ ਮਾਰੋ, ਤੁਸੀਂ ਸਾਰੇ ਜੋ ਲੰਘਦੇ ਹੋ ਕਿ ਇਹ ਤੁਹਾਡੇ ਲਈ ਕੁਝ ਨਹੀਂ ਹੈ, ਅਤੇ ਦੇਖੋ ਅਤੇ ਵੇਖੋ, ਜੇ ਮੇਰੇ ਦੁੱਖ ਵਰਗਾ ਕੋਈ ਦੁੱਖ ਹੈ ਜੋ ਮੇਰੇ ਉੱਤੇ ਲਿਆਇਆ ਗਿਆ ਸੀ, ਜੋ ਪ੍ਰਭੂ ਨੇ ਦਿੱਤਾ ਹੈ ਉਸ 'ਤੇ ਭਿਆਨਕ ਕ੍ਰੋਧ ਦੇ ਦਿਨ, ਕੀ ਇਹ ਕੁਝ ਹੱਦ ਤੱਕ ਮਸੀਹੀ ਨਹੀਂ ਲੱਗਦਾ? ਪ੍ਰਭੂ ਯਿਸੂ ਜੀਵਨ ਅਤੇ ਰੋਸ਼ਨੀ ਅਤੇ ਉਮੀਦ ਲਿਆਉਣ ਲਈ ਆਇਆ ਸੀ, ਪਰ ਉਸ ਨੂੰ ਰੱਦ ਕੀਤਾ ਗਿਆ ਅਤੇ ਤੁਸ਼ ਸਮਝਿਆ ਗਿਆ। ਲੋਕਾਂ ਦਾ 19:41 ਆਇਤ ਵਿੱਚ, ਜਿਵੇਂ ਕਿ ਪ੍ਰਭੂ ਯਿਸੂ ਆਪਣੇ ਸਲੀਬ ਉੱਤੇ ਚੜ੍ਹਾਉਣ ਤੋਂ ਇੱਕ ਹਫ਼ਤਾ ਪਹਿਲਾਂ ਯਰੂਸ਼ਲਮ ਵਿਖੇ ਦਾਖਲ ਹੋਇਆ ਸੀ ਅਤੇ ਅਸੀਂ ਪੜ੍ਹਦੇ ਹਾਂ ਅਤੇ ਜਦੋਂ ਉਹ ਨੇੜੇ ਆਇਆ ਅਤੇ ਸ਼ਹਿਰ ਨੂੰ ਦੇਖਿਆ ਤਾਂ ਉਹ ਉਸ ਉੱਤੇ ਰੋਇਆ ਅਤੇ ਕਿਹਾ ਕਾਸ਼ ਤੁਸੀਂ ਵੀ ਅੱਜ ਦੇ ਦਿਨ ਉਹ ਗੱਲਾਂ ਜਾਣਦੇ ਹੁੰਦੇ ਜੋ ਸ਼ਾਂਤੀ ਲਿਆਉਂਦੀਆਂ ਹਨ ਪਰ ਹੁਣ ਉਹ ਤੁਹਾਡੀਆਂ ਅੱਖਾਂ ਤੋਂ ਓਲੇ ਹਨ ਕਿਉਂ ਜੋ ਉਹ ਦਿਨ ਤੁਹਾਡੇ ਉੱਤੇ ਆਉਣਗੇ ਜਦੋਂ ਤੁਹਾਡੇ ਵੈਰੀ ਤੁਹਾਡੇ ਆਲੇ ਦੁਆਲੇ ਨਾਕਾਬੰਦੀ ਕਰਨਗੇ ਅਤੇ ਤੁਹਾਨੂੰ ਘੇਰ ਲੈਣਗੇ ਅਤੇ ਤੁਹਾਨੂੰ ਹਰ ਪਾਸਿਓਂ ਘੇਰ ਲੈਣਗੇ ਅਤੇ ਤੁਹਾਨੂੰ ਅਤੇ ਤੁਹਾਡੇ ਅੰਦਰ ਤੁਹਾਡੇ ਬੱਚਿਆਂ ਨੂੰ ਜ਼ਮੀਨ ਉੱਤੇ ਢਾ ਦੇਣਗੇ ਅਤੇ ਉਹ ਤੁਹਾਡੇ ਵਿੱਚ ਇੱਕ ਪੱਥਰ ਦੂਜੇ ਉੱਤੇ ਨਹੀਂ ਛੱਡਣਗੇ ਕਿਉਂਕਿ ਤੁਸੀਂ ਆਪਣੇ ਆਉਣ ਦਾ ਸਮਾਂ ਨਹੀਂ ਜਾਣਦੇ ਸੀ ਯਿਸੂ ਰੋਇਆ ਯਰੂਸ਼ਲਮ ਦੇ ਅਸਵੀਕਾਰਨ ਅਤੇ ਉਸ ਨਿਰਣੇ ਉੱਤੇ ਬਰਲਾਪ ਕੀਤਾ ਜੋ ਅਸਵੀਕਾਰ ਲਿਆਏਗਾ ਉਹ ਮਾਫ਼ੀ ਅਤੇ ਸੁਲਾਹ ਕਰਨ ਲਈ ਆਇਆ ਸੀ ਪਰ ਉਸ ਨੂੰ ਨਫ਼ਰਤ ਕੀਤਾ ਗਿਆ ਅਤੇ ਰੱਦ ਕੀਤਾ ਗਿਆ ਉਸ ਨੂੰ ਇੱਕ ਸਲੀਬ 'ਤੇ ਟੰਗਿਆ ਗਿਆ ਸੀ ਅਤੇ ਖੂਨ ਵਹਿਣ ਅਤੇ ਮਰਨ ਲਈ ਛੱਡ ਦਿੱਤਾ ਗਿਆ ਸੀ ਅਤੇ ਰਾਹਗੀਰਾਂ ਨੇ ਉਸਦੀ ਬੇਇੱਜ਼ਤੀ ਕੀਤੀ ਲੁਕਾ ਤੇਈ ਉਹਨਾਂ ਦੇ ਮਖੌਲ ਦਾ ਵੇਰਵਾ ਦਿੰਦਾ ਹੈ ਉਸਨੇ ਦੂਜਿਆਂ ਨੂੰ ਬਚਾਇਆ ਉਹ ਆਪਣੇ ਆਪ ਨੂੰ ਬਚਾਵੇ ਜੇਕਰ ਉਹ ਪਰਮੇਸ਼ੁਰ ਦਾ ਮਸੀਹ ਹੈ ਤਾਂ ਉਸਦਾ ਚੁਣਿਆ ਹੋਇਆ ਹੈ ਤੁਸੀਂ ਸਾਰੇ ਜੋ ਲੰਘਦੇ ਹੋ ਕੀ ਇਹ ਤੁਹਾਡੇ ਲਈ ਕੁਝ ਨਹੀਂ ਹੈ ਦੇਖੋ ਅਤੇ ਵੇਖੋ ਜੇ ਮੇਰੇ ਦੁੱਖ ਵਰਗਾ ਕੋਈ ਦੁੱਖ ਹੈ ਜੋ ਮੇਰੇ ਉੱਤੇ ਲਾਇਆ ਗਿਆ ਸੀ ਜੇਕਰ ਤੁਸੀਂ ਯਹੂਦੀਆਂ ਦਾ ਰਾਜਾ ਹੋ ਤਾਂ ਆਪਣੇ ਆਪ ਨੂੰ ਬਚਾਓ ਕਿ ਤੁਸੀਂ ਮਸੀਹ ਨਹੀਂ ਹੋ ਆਪਣੇ ਆਪ ਨੂੰ ਅਤੇ ਸਾਨੂੰ ਵੀ ਬਚਾਓ ਤੁਸੀਂ ਸਾਰੇ ਜੋ ਲੰਘਦੇ ਹੋ ਕਿ ਇਹ ਤੁਹਾਡੇ ਲਈ ਕੁਝ ਨਹੀਂ ਹੈ ਦੇਖੋ ਅਤੇ ਵੇਖੋ ਜੇ ਮੇਰੇ ਦੁੱਖ ਵਰਗਾ ਕੋਈ ਦੁੱਖ ਹੈ ਜੋ ਮੇਰੇ ਉੱਤੇ ਲਾਇਆ ਗਿਆ ਸੀ ਇਹ ਹੁਣ ਤੱਕ ਦੇ ਸਭ ਤੋਂ ਘਿਨਾਉਣੇ ਕੰਮ ਵਿੱਚ ਹੈ ਪਰਮੇਸ਼ੁਰ ਦੇ ਮਸੀਹ ਦੇ ਸਲੀਬ ਉੱਤੇ ਉਹ ਉਮੀਦ ਮਿਲਦੀ ਹੈ ਕਿ ਇਹ ਤੁਹਾਡੇ ਲਈ ਕੁਝ ਨਹੀਂ ਹੈ ਅਤੇ ਦੇਖੋ ਅਤੇ ਸੋਚੋ ਕਿ ਕੀ ਮਸੀਹ ਦੇ ਦੁੱਖ ਵਰਗਾ ਕੋਈ ਦੁੱਖ ਹੈ ਜਿਵੇਂ ਪ੍ਰਭੂ ਨੇ ਉਸਨੂੰ ਕੁਚਲਿਆ ਸੀ ਉਸਨੇ ਉਸਨੂੰ ਉਦਾਸ ਕਰ ਦਿੱਤਾ ਹੈ ਜਦੋਂ ਉਸਦੀ ਆਤਮਾ ਦੋਸ਼ ਲਈ ਭੇਟ ਚੜਾਉਂਦੀ ਹੈ ਕਿ ਇਹ ਤੁਹਾਡੇ ਲਈ ਕੁਝ ਨਹੀਂ ਹੈ ਦੇਖੋ ਅਤੇ ਸੋਚੋ ਕਿ ਕੀ ਮਸੀਹ ਦੇ ਦੁੱਖ ਵਰਗਾ ਕੋਈ ਦੁੱਖ ਹੈ ਜਿਵੇਂ ਕਿ ਉਹ ਸਾਡੇ ਅਪਰਾਧਾਂ ਲਈ ਜ਼ਖਮੀ ਹੋਇਆ ਸੀ ਉਹ ਸਾਡੀਆਂ ਬਦੀਆਂ ਦੇ ਲਈ ਕੁਚਲਿਆ ਗਿਆ ਸੀ ਕਿ ਇਹ ਤੁਹਾਡੇ ਲਈ ਕੁਝ ਨਹੀਂ ਹੈ ਦੇਖੋ ਅਤੇ ਸੋਚੋ ਕਿ ਕੀ ਮਸੀਹ ਦੇ ਦੁੱਖ ਵਰਗਾ ਕੋਈ ਦੁੱਖ ਹੈ ਜਿਵੇਂ ਕਿ ਪ੍ਰਭੂ ਨੇ ਉਸ ਉੱਤੇ ਸਾਡੇ ਸਾਰਿਆਂ ਦੀ ਬਦੀ ਰੱਖੀ ਹੈ ਕਿ ਇਹ ਤੁਹਾਡੇ ਲਈ ਕੁਝ ਨਹੀਂ ਹੈ ਦੇਖੋ ਅਤੇ ਸੋਚੋ ਕਿ ਮਸੀਹ ਦੇ ਦੁੱਖ ਵਰਗਾ ਕੋਈ ਦੁੱਖ ਹੈ ਜਿਵੇਂ ਉਸਨੇ ਆਪਣੀ ਜਾਨ ਨੂੰ ਮੌਤ ਲਈ ਡੋਲਿਆ ਅਤੇ ਅਪਰਾਧੀਆਂ ਨਾਲ ਗਿਣਿਆ ਗਿਆ ਸੀ ਫਿਰ ਵੀ ਉਸਨੇ ਬਹੁਤਿਆਂ ਦੇ ਪਾਪ ਚੁੱਕੇ ਅਤੇ ਅਪਰਾਧੀਆਂ ਲਈ ਬੇਨਤੀ ਕੀਤੀ ਉਹ ਦੁੱਖ ਵਿੱਚ ਉਸਦੇ ਦੁੱਖ ਵਿੱਚ ਆਸ ਹੈ ਇਹ ਮਸੀਹ ਇਹ ਉਮੀਦ ਮਸੀਹ ਯੇਸੂ ਹੈ ਅਸਲ ਵਿੱਚ ਉਹ ਹੀ ਆਸ ਹੈ ਇਸ ਟੁੱਟੇ ਹੋਏ ਪਾਪ ਸ਼ਰਾਪੀ ਸੰਸਾਰ ਦੇ ਖੰਡਰਾਂ ਵਿੱਚ ਬੈਠਾ ਮੌਤ ਸੜਨ ਤਬਾਹੀ ਨੁਕਸਾਨ ਦਾ ਦਰਦ ਭਿਆਨਕ ਹੈ ਇਕੱਲੇਪਣ ਦੀ ਭਾਵਨਾ ਬਹੁਤ ਜ਼ਿਆਦਾ ਆ ਭਟਕਣਾ ਨਿਰਾਸ਼ਾ ਅਤੇ ਹਤਾਸ਼ਾ ਇਹ ਇੱਕ ਜੀਵਨ ਇੱਕ ਪਰਿਵਾਰ ਇੱਕ ਵਿਆਹ ਜਾਂ ਇੱਕ ਸ਼ਹਿਰ ਦਾ ਖੰਡਰ ਹੋ ਸਕਦਾ ਆ ਪਰ ਫਿਰ ਵੀ ਇਹ ਇੱਕ ਖੰਡਰ ਆ ਅਤੇ ਦੁੱਖ ਅਤੇ ਦਰਦ ਬਹੁਤ ਜ਼ਿਆਦਾ ਆ ਇਸ ਸੰਸਾਰ ਵਿੱਚ ਜੀਵਨ ਆਸਾਨ ਨਹੀਂ ਹੈ ਬਹੁਤ ਦੁੱਖ ਹੁੰਦਾ ਹੈ ਈਸਾਈ ਸਮੇਤ ਲੋਕ ਦਰਦ ਨੂੰ ਸੁੰਨ ਕਰਨ ਲਈ ਹਰ ਤਰ੍ਹਾਂ ਦੀਆਂ ਚੀਜ਼ਾਂ ਦੇ ਪਿੱਛੇ ਜਾਂਦੇ ਹਨ ਦੁੱਖ ਤੋਂ ਬਚਣ ਲਈ ਪਰ ਇਸ ਦਾ ਕੋਈ ਵੀ ਕੰਮ ਨਹੀਂ ਕਰਦਾ ਆਸ ਹੀ ਮਿਲਦੀ ਹੈ ਸੱਚੀ ਉਮੀਦ ਅਸਲ ਉਮੀਦ ਸਥਾਈ ਉਮੀਦ ਕੇਵਲ ਪ੍ਰਭੂ ਯਿਸੂ ਮਸੀਹ ਅਤੇ ਉਸਦੇ ਬਚਾਉਣ ਦੀ ਸ਼ਕਤੀ ਵਿੱਚ ਪਾਈ ਜਾਂਦੀ ਹੈ ਮਸੀਹੀ ਜੀਵਨ ਇੱਕ ਟੁੱਟੇ ਹੋਏ ਪਾਪ ਸਰਾਪੀ ਸੰਸਾਰ ਵਿੱਚ ਰਹਿੰਦਾ ਹੈ ਅਸੀਂ ਹਮੇਸ਼ਾ ਦੁੱਖਾਂ ਤੋਂ ਨਹੀਂ ਬਚਾਂਗੇ ਪਰ ਅਸੀਂ ਹਮੇਸ਼ਾ ਪ੍ਰਭੂ ਯਿਸੂ ਮਸੀਹ ਵਿੱਚ ਉਮੀਦ ਰੱਖਾਂਗੇ ਜਿਸਨੇ ਪਾਪ ਨੂੰ ਹਰਾਇਆ ਹੈ ਇੱਕ ਦਿਨ ਵਾਪਸ ਆਵੇਗਾ ਅਤੇ ਫਿਰ ਸਭ ਕੁਝ ਠੀਕ ਹੋ ਜਾਵੇਗਾ ਉਸ ਸਮੇਂ ਤੱਕ ਯਿਸੂ ਵੱਲ ਦੇਖੋ ਅਤੇ ਉਸ ਲਈ ਜੀਓ ਆਮੀਨ